ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਦੁਆਰਾ ਲਿਖੀਆਂ ਹੋਈਆਂ ਅਨੁਭਵੀ ਲੇਖਣੀਆਂ ਵਿੱਚੋਂ ਦੂਜਾ ਭਾਉ ਦੇ ਉੱਤੇ ਜੋ ਸੱਤ ਲੇਖਾਂ ਦੀ ਲੜੀ ਲਿਖੀ ਗਈ, ਉਸ ਦਾ ਪੰਜਵਾਂ ਭਾਗ ਆਓ ਗੁਰਬਾਣੀ ਵਿਚਾਰ ਦੇ ਸਮੇਂ ਦੇ ਤਹਿਤ ਧਿਆਨ ਨਾਲ ਸਰਵਣ ਕਰਦੇ ਹਾਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਆਪਾਂ ਵਣਜ ਕਰਨ ਆਏ ਹਾਂ। ਇਹ ਸਾਹਾਂ ਦੀ ਪੂੰਜੀ ਵਣਜ ਵਪਾਰ ਲਈ ਦਿੱਤੀ ਗਈ ਅਤੇ ਨਾਮ ਦਾ ਵਣਜ ਕਰਨ ਦਾ ਆਦੇਸ਼ ਦਿੱਤਾ। ਸੋ ਉਹ ਵਣਜਾਰੇ ਡੁੱਬ ਜਾਣ ਦਾ ਦੱਸਿਆ ਕਿ ਜਿਹੜੇ ਖਸਮ ਨੂੰ ਛੋੜ ਕੇ ਦੂਜੇ ਪਾਸੇ ਸੁਰਤ ਲਾਈ ਫਿਰਦੇ ਰਹੇ। ਸੋ ਦੂਜਾ ਭਾਉ ਜੋ ਇੱਕ ਪਾਸੇ ਰੱਬ ਹੈ, ਇੱਕ ਪਾਸੇ ਦੂਜਾ ਭਾਉ ਹੈ। ਰੱਬ ਇੱਕ ਹੈ, ਰੱਬ ਨੇ ਆਪਣੀ ਮੌਜ ਵਿੱਚ ਕੁਦਰਤ ਸਾਜੀ। ਇੱਕ ਹੈ ਰੱਬ ਅਤੇ ਆਪਣੀ ਮੌਜ ਵਿੱਚ ਉਸਨੇ ਕੁਦਰਤ ਸਾਜੀ। ਇਸ ਕੁਦਰਤ ਦੀ ਵਜ੍ਹਾ ਨਾਲ ਦੂਜੇ ਭਾਉ ਦੀ ਕਲਪਨਾ ਹੋਈ। ਜਦ ਇਨਸਾਨ ਦੇ ਮਨ ਦਾ ਰੁੱਖ ਆਪਣੇ ਘਰ 'ਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਪਰ ਜਦ ਇਨਸਾਨ ਦੇ ਮਨ ਦਾ ਰੁੱਖ ਮਾਇਆ ਵੱਲ ਹੁੰਦਾ ਹੈ ਤਾਂ ਉਹ ਆਪਣੇ ਘਰ 'ਤੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਅਤੇ ਮਨਮੁੱਖ ਅਖਵਾਉਂਦਾ ਹੈ। ਇਸੇ ਭੁੱਲ ਵਿੱਚੋਂ ਦੂਜਾ ਭਾਉ ਉਪਜਦਾ ਹੈ। ਇਸ ਦੂਜੇ ਭਾਉ ਵਿੱਚ ਸਾਰੀ ਉਮਰ ਇਨਸਾਨ ਗਲਤਾਨ ਰਹਿੰਦਾ ਹੈ। ਹਾਂ ਹਾਂ ਕਰਤੀ ਸਭ ਮੂਈ ਸੰਪੋ ਕਿਸੇ ਨ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ। ਇਹ ਜਗ ਮਾਇਆ ਮੋਹ ਵਿਆਪਿਆ, ਦੂਜੇ ਭਰਮ ਭੁਲਾਏ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ। ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੈ ਤਨ ਧਾਏ। ਅਨਕ ਜਨਮ ਬੀਤੀਆਂ ਭਰਮਾਈ, ਘਰ ਵਾਸ ਨਾ ਦੇਵੈ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਰੋਸ ਨਾ ਕਿਸ ਦੋਸ ਨਾ ਦੀਜੈ ਕਿਰਤ ਭਵਾਈ। ਇਸ ਤਰ੍ਹਾਂ ਦੂਜੇ ਭਾਉ ਵਿੱਚ ਹੀ ਜੀਵਨ ਨਿਕਲ ਜਾਂਦਾ। ਇੱਕ ਜੀਵਨ ਨਹੀਂ ਅਨਕ ਜਨਮ ਬੀਤੀਆਂ ਭਰਮਾਈ, ਸਾਧੋ ਇਹ ਜੱਗ ਭਰਮ ਭੁਲਾਉਣਾ। ਕਿਉਂ ਭਰਮ 'ਚ ਭੁੱਲਿਆ? ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ। ਕਈ ਪ੍ਰਾਣੀ ਐਸੇ ਹੁੰਦੇ ਹਨ ਜੋ ਮਾਇਆ ਵਿੱਚ ਗਲਤਾਨ ਹੁੰਦੇ ਹਨ, ਪਰ ਨਾਲ ਹੀ ਪਰਮਾਰਥ ਵੱਲ ਵੀ ਠਾਠਾ ਬਾਗਾ ਕਰ ਛੱਡਦੇ ਹਨ। ਲੇਕਿਨ ਬਿਪਤਾ ਪਈ ਤੋਂ ਇਹਨਾਂ ਨੂੰ ਰੱਬ ਨਾਲੋਂ ਘਸੁੰਨ ਨੇੜੇ ਲੱਗਦਾ ਹੈ। ਬਿਪਤਾ ਤੋਂ ਬਚਣ ਲਈ ਇਹ ਅਕਲਾਂ ਘੋਟਦੇ ਹਨ, ਸਿਫਾਰਿਸ਼ਾਂ ਪਵਾਉਂਦੇ ਹਨ, ਰਿਸ਼ਵਤ ਦਿੰਦੇ ਹਨ, ਹੋਰ ਕਈ ਕਿਸਮ ਦੇ ਨੀਵੇਂ ਹੱਥ ਕੰਢੇ ਵਰਤਦੇ ਹਨ। ਇਸ ਤੋਂ ਇਲਾਵਾ ਪਾਠ ਪੂਜਾ ਵੀ ਕਰਾ ਦਿੰਦੇ ਹਨ। ਇਸ ਤਰ੍ਹਾਂ ਇਨਸਾਨ ਦਾ ਧਾਰਮਿਕ ਅਤੇ ਦੁਨਿਆਵੀ ਜੀਵਨ ਦੁਬਿਧਾ, ਭਰਮ ਜਾਂ ਸਹਿਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਦੋਚਿੱਤੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਰੇ ਦੁਖ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਵਾਧਾ ਚੋਰ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਜਿਨ੍ਹਾਂ ਨੇ ਦੂਜਾਣੇ ਲੱਗਾ ਝੂਰ ਮਰੋਂ ਸੇ ਵਾਢੀਆ। ਦੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ। ਨਾ ਉਰਵਾਰ ਨਾ ਪਾਰ ਹੈ ਗੋਤੇ ਖਾਣ, ਭਰਮ ਸਿਰ ਭਾਰਾ। ਦੂਜਾ ਭਾਉ ਦੁਬਾਜਰਾ, ਮਨ ਪਾਟੈ ਖਰਬਾਲੂ ਖੀਰਾ। ਅੱਗੋਂ ਮਿੱਠਾ ਹੋਏ ਮਿਲੈ ਪਿੱਛੋਂ ਕੌੜਾ ਦੋਗ ਸਰੀਰਾ। ਦੁਚਿੱਤੇ ਕੀ ਦੋਇ ਥਾਨ ਬਿਰਾਨੀ, ਮੋਹ ਬਲੈਡਾ ਟੂਟਾ। ਤਿਸਨਾ ਛਾਨ ਪਰੀ ਧਾਰੂ ਪਰ ਦੁਰਮਤ ਭਾਂਡਾ ਫੂਟਾ। ਇਸਦਾ ਕਾਰਨ ਇਹ ਹੈ, ਦੁਬਿਧਾ ਦਾ ਕਾਰਨ ਇਹ ਹੈ ਕਿ ਸਾਡੀ ਸ਼ਰਧਾ ਭਾਵਨੀ ਸਾਡੇ ਉੱਪਰੇ ਜੇ ਮਨ ਅਤੇ ਦਿਮਾਗ ਤਾਂ ਹੀ ਸੀਮਤ ਹੈ। ਸ਼ਰਧਾ ਭਾਵਨੀ ਬਹੁਤ ਸ਼ੈਲੋ ਹੈ, ਭਾਵਨਾ ਤੀਬਰ ਤੀਖਣ ਨਹੀਂ। ਸਾਡੇ ਮਨ ਵਿੱਚ ਅਜੇ ਸਤਿਗੁਰੂ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ, ਅਨੁਭਵ ਨਹੀਂ ਹੋਈ। ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾਂ ਵਿਛਾਏ। ਦੂਜੇ ਲਫਜ਼ਾਂ ਵਿੱਚ ਅਸੀਂ ਇਕੱਠੇ ਹੋ ਕੇ ਸਤਸੰਗ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਬਿਧਾ ਦੂਰ ਕਰਨੀ ਹੈ, ਅਕਾਲ ਪੁਰਖ ਨਾਲ ਲਿਵ ਲਾਉਣੀ ਹੈ। ਪਰ ਅਸੀਂ ਆਪਣੀ ਪੁਰਾਣੀ ਮਾਨਸਿਕ ਜੀਵਨ ਰੋਡ ਵਿੱਚ ਇੰਨੀ ਤੇਜ਼ੀ ਨਾਲ ਰੁੜੇ ਜਾਂਦੇ ਹਾਂ ਕਿ ਸਾਨੂੰ ਦੂਜੇ ਭਾਉ ਵਾਲੇ ਜੀਵਨ ਤੋਂ ਉੱਪਰ ਉੱਠ ਕੇ ਕੁਝ ਸੋਚਣ, ਵਿਚਾਰਨ, ਸਮਝਣ, ਕਮਾਉਣ ਦੀ ਲੋੜ ਹੀ ਨਹੀਂ ਭਾਸਦੀ। ਨਾ ਹੀ ਸਾਡੇ ਕੋਲ ਇਸ ਇਲਾਹੀ ਗੁਰਬਾਣੀ ਦੇ ਡੂੰਘੇ ਭਾਵਾਂ ਨੂੰ ਵਿਚਾਰਨ ਦੀ ਫੁਰਸਤ ਹੈ। ਅਸੀਂ ਨਿੱਤ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਪਾਠ ਕਰਦੇ ਅਤੇ ਹੋਰ ਅਨੇਕਾਂ ਕਰਮਕਾਂਡ ਕਰੀ ਜਾਂਦੇ ਹੋਏ ਵੀ ਇਸ ਮਾਇਕੀ ਭਰਮ ਭੁਲਾਵੇ ਦੇ ਦੂਜੇ ਭਾਵ ਵਿੱਚ ਆਪਣਾ ਅਮੋਲਕ ਜੀਵਨ ਅਜਾਈਂ ਗੁਆ ਰਹੇ ਹਾਂ। ਸਾਡੀ ਇਸ ਅਵਸਥਾ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਹਉਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਭਾਏ ਖੁਆਰ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਪੰਡਿਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਭਵੈ ਰਣੀ ਸ਼ਬਦ ਸੋਸਾਰ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆਂਗਮ ਸਾਧੇ, ਪੰਜ ਜਣਾ ਸਿਉ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਭਾਏ ਮਲ ਲਾਈ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਡਾ ਇਹ ਹਉਮੈ ਵਿੜਿਆ ਮਨ ਅਨੇਕਾਂ ਰੰਗਾਂ ਭੇਖਾਂ ਵਿੱਚ ਵਰਤਦਾ ਹੈ ਅਤੇ ਅਨੇਕਾਂ ਤਰੰਗਾਂ ਨਾਲ ਸਾਨੂੰ ਭਰਮਾਉਂਦਾ ਹੈ। ਮਨ ਜਦੋਂ ਵਰਤਦਾ ਵਿਚਰਦਾ ਹੈ, ਇਹਦੀ ਮੈਨੀਫੈਸਟੇਸ਼ਨ ਹੁੰਦੀ ਹੈ, ਇਹ ਸਾਨੂੰ ਲੁਭਾਉਂਦਾ ਅਨੇਕਾਂ ਰੰਗਾਂ ਤਰੀਕਾਂ ਤਰੇ ਨਾਲ। ਹਉਮੈ ਵਿੜਿਆ ਮਨ ਅਨੇਕਾਂ ਰੰਗਾਂ ਭੇਖਾਂ 'ਚ ਵਰਤਦਾ ਹੈ ਅਤੇ ਅਨੇਕਾਂ ਤਰੰਗਾਂ ਦੇ ਨਾਲ ਸਾਨੂੰ ਭਰਮਾਉਂਦਾ ਹੈ। ਸਾਡੇ ਮਨ ਦੀ ਬਦਲਵੀਂ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸ਼ਖਸੀਅਤ, ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ, ਭਾਵ ਭਾਵਨੀ ਵੀ ਬਦਲਦੇ ਹਨ। ਕਭੂ ਜੀੜਾ ਉਬ ਚੜ੍ਹਤ ਹੈ, ਕਭੂ ਜਾਏ ਪਿਆਲੇ, ਲੋਭੀ ਜੀੜਾ ਥਿਰਨ ਰਹਿਤ ਹੈ, ਚਾਰੇ ਕੁੰਡਾਂ ਭਾਲੇ, ਇਹ ਮਨੁਆ ਖਿੰਨਾ ਟਿਕੇ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਂਡੇ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ, ਖਿਨ ਆਵੈ ਖਿਨ ਜਾਵੈ, ਦੁਰਗੰਧ ਮੜੇ ਚਿੱਤ ਲਾਇਆ ਰਾਮ। ਇਸ ਦੂਜੇ ਭਾਵ ਨਾਲ ਸਾਡਾ ਅੰਦਰਲਾ ਆਪਾ ਕਈ ਮਾਇਕੀ ਤਰੰਗਾਂ ਵਿੱਚ ਖੇਲਦਾ ਹੋਇਆ ਅਕਾਲ ਪੁਰਖ ਤੋਂ ਬੇਸੁਰਾ ਹੋਇਆ ਹੋਇਆ ਰਹਿੰਦਾ ਹੈ। ਇਹ ਮਨ ਦੇ ਭਰਮ ਭੁਲਾਵੇ 'ਚ ਖੇਲਦਾ ਰਹਿੰਦਾ, ਫੁਰਨੇ ਸੁਰਤੇ ਦੀ ਉੱਥੇ ਹੀ ਭਟਕਦੀ ਰਹਿੰਦੀ ਹੈ ਅਤੇ ਰੱਬ ਤੋਂ ਇਹ ਰੱਬ ਨੂੰ ਭੁੱਲਿਆ ਰਹਿੰਦਾ, ਬੇਸੁਰਾ ਹੋਇਆ ਰਹਿੰਦਾ ਅਕਾਲ ਪੁਰਖ ਤੋਂ। ਮਨੁਆ ਦਹਿ ਦਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੈ, ਇੱਕ ਸੂਈ ਤਾਂ ਹੁੰਦਾ ਹੀ ਨਹੀਂ, ਹਰੀ ਗੁਣ ਗਾਉਣ ਵਾਸਤੇ ਇੱਕ ਸੂਈ, ਇੱਕ ਚਿੱਤ, ਇੱਕ ਮਨ ਹੋਣਾ ਲਾਜ਼ਮੀ ਹੈ। ਜਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਜਦੋਂ ਦੂਜੇ ਭਾਵ ਵਿੱਚ ਸਾਡਾ ਮਨ ਆਪਣੇ ਆਪੇ ਅਰਥਾਤ ਆਪਣੀ ਅੰਤਰਾਤਮਾ ਨਾਲ ਬੇਸੁਰਾ ਹੋਇਆ ਹੋਇਆ ਹੈ ਤਾਂ ਹੋਰਨਾਂ ਨਾਲ ਸੁਰ ਕਿਵੇਂ ਹੋ ਸਕਦਾ ਹੈ? ਅੰਦਰ ਹੀ ਇਹ ਖੰਡ ਖੰਡ ਹੋਇਆ ਅਤੇ ਫਿਰ ਹੋਰਨਾਂ ਦੇ ਨਾਲ ਇੰਟਿਊਨ ਕਿਵੇਂ ਹੋ ਸਕਦਾ ਹੈ? ਇਸ ਤਰ੍ਹਾਂ ਦੂਜੇ ਭਾਉ ਦੇ ਭੁਲੇਖੇ ਕਾਰਨ ਅਸੀਂ ਆਪਣੇ ਆਪੇ ਨਾਲ, ਘਰਦਿਆਂ ਨਾਲ, ਗੁਆਂਢੀਆਂ ਨਾਲ, ਸੰਬੰਧੀਆਂ ਨਾਲ, ਸਾਥੀਆਂ ਨਾਲ, ਸੰਸਾਰ ਨਾਲ, ਧਰਮ ਨਾਲ, ਗੁਰੂ ਨਾਲ, ਇੱਥੋਂ ਤੱਕ ਕਿ ਆਪਣੇ ਰੱਬ ਅਕਾਲ ਪੁਰਖ ਦੇ ਨਾਲ ਵੀ ਬੇਸੁਰੇ ਹੋਏ ਹੋਏ ਹਾਂ ਦੂਜੇ ਭਾਉ ਕਾਰਨ। ਇਸੇ ਕਾਰਨ ਸਾਡੇ ਮਨ ਅੰਦਰ, ਚਿੱਤ ਅੰਦਰ, ਅੰਤਕਰਨ ਦੇ ਅੰਦਰ, ਪਰਿਵਾਰਾਂ ਵਿੱਚ, ਕਾਰੋਬਾਰ ਵਿੱਚ, ਸੰਸਾਰ ਵਿੱਚ, ਧਰਮਾਂ ਵਿੱਚ ਬੇਸੁਰੇਪਣ ਦਾ ਜਾਂ ਦੂਜੇ ਭਾਉ ਦਾ ਬੋਲਬਾਲਾ ਹੈ। ਇਹ ਮਨ ਜਲਿਆ ਦੂਜੇ ਦੋਏ ਦੇ ਗੁਰਵਾਕ ਅਨੁਸਾਰ ਸਾਡੇ ਅੰਦਰ ਦੂਜੇ ਭਾਉ ਦੇ ਭੁਲੇਖਿਆਂ ਕਾਰਨ ਈਰਖਾ, ਦੁਐਤ, ਲੱਭ, ਲੋਭ, ਹੰਕਾਰ ਅਤੇ ਹਉਮੈ ਦੇ ਭਾਂਬੜ ਮੱਚ ਰਹੇ ਹਨ। ਜਲੇ ਹੋਏ ਮਨ 'ਚ ਹਉਮੈ ਦੇ ਭਾਂਬੜ ਮੱਚ ਰਹੇ ਨੇ, ਈਰਖਾ, ਦੁਐਤ ਦੇ, ਲੱਭ ਦੇ, ਲੋਭ ਦੇ, ਹੰਕਾਰ ਦੇ, ਹਉਮੈ ਦੇ। ਸਾਡੀ ਚੌਧਰਪੁਣੇ ਦੀ ਲਾਲਸਾ ਨੇ ਸਾਡੇ ਧਰਮਾਂ ਵਿੱਚ ਵੀ ਈਰਖਾ, ਦੁਐਤ ਦੇ ਭਾਂਬੜ ਮਚਾਏ ਹੋਏ ਹਨ। ਇਹ ਹਉਮੈ ਦੇ ਭਾਂਬੜ ਦਿਸਦੇ ਨਹੀਂ, ਪਰ ਗੁੱਝੇ ਤੌਰ 'ਤੇ ਸਾਡੇ ਅੰਤਰਗਤ ਸਾਡੇ ਆਪੇ ਨੂੰ ਜਲਾਈ ਜਾ ਰਹੇ ਹਨ। ਜਗਤ ਜਲੰਦਾ ਡਿੱਠ ਮੈਂ ਹੋਂ ਮੈਂ ਦੂਜੇ ਭਾਏ, ਗੁੱਝੀ ਭਾਏ ਜਲੈ ਸੰਸਾਰਾ ਭਗਤ ਨਾ ਵਿਆਪੇ ਮਾਇਆ। ਹੋਂ ਮੈਂ ਜਲ ਤੇ ਜਲ ਮੂਏ ਭਰਮ ਆਏ ਦੂਜੇ ਭਾਏ, ਅਗਨ ਕੁਟੰਬ ਸਾਗਰ ਸੰਸਾਰ ਭਰਮ ਉਹ ਅਗਿਆਨ ਅੰਧਾਰ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਭਏ। ਹੁਣ ਇਹੋ ਜਿਹੇ ਕਮਜ਼ੋਰ ਨਿਰਬਲ ਮਨ ਦੇ ਉੱਤੇ ਕਿਹਨੇ ਕਬਜ਼ਾ ਕਰਨਾ? ਔਗਣ ਔਗਣ ਫਿਰ ਲਾਗੂ ਭਏ। ਕੂਰ ਵਜਾਵੇ ਤੂਰ, ਅਤੇ ਤੂੰ ਤੀ ਕੂਰ ਦੀ ਬੋਲਦੀ ਹੈ ਫਿਰ। ਜੀੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ, ਇਸ ਗੁੱਝੀ ਹੋਮੇ ਦੀ ਅੱਗ ਵਿੱਚ ਅਸੀਂ ਆਪ ਵੀ ਸੜ ਰਹੇ ਹਾਂ, ਅਤੇ ਜਿੱਥੇ ਜਾਂਦੇ ਹਾਂ ਉੱਥੇ ਵੀ ਇਸ ਗੁੱਝੀ ਅੱਗ ਦੀ ਚੁਆਤੀ ਲਾ ਦਿੰਦੇ ਹਾਂ। ਧਰਮ ਅਸਥਾਨ ਸਾਡੇ ਮਨ ਚਿੱਤ ਅੰਤਕਰਨ ਨੂੰ ਇਸ ਗੁੱਝੀ ਅੱਗ ਤੋਂ ਬਚਾਉਣ ਲਈ ਰਚੇ ਗਏ ਸਨ। ਗੁੱਝੀ ਅੱਗ ਤੋਂ ਬਚਾਉਣ ਵਾਸਤੇ ਧਰਮ ਅਸਥਾਨ ਹੋਂਦ 'ਚ ਆਏ ਸੀ, ਦੂਜੇ ਭਾਵ ਤੋਂ ਰੱਬ ਵੱਲ ਨੂੰ ਪ੍ਰੇਰਨ ਦੇ ਵਾਸਤੇ। ਪਰ ਅਸੀਂ ਧਰਮ ਅਸਥਾਨਾਂ ਵਿੱਚ ਵੀ ਆਪਣੀ ਈਰਖਾ ਦੁਐਤ ਨਫ਼ਰਤ ਸਾੜੇ ਚੌਧਰਪੁਣੇ ਅਤੇ ਹਉਮੈ ਜਾਂ ਦੂਜੇ ਭਾਉ ਦੀ ਗੁੱਝੀ ਅੱਗ ਜਾ ਲਾਈ। ਧਰਮ ਅਸਥਾਨਾਂ ਨੂੰ ਵੀ ਉਹ ਦੂਜੇ ਭਾਉ ਦੀ ਅੱਗ ਜਾ ਲਾਈ। ਹੁਣ ਠੰਡ ਕਿੱਥੇ? ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਓ ਮੈਂ ਜੋ ਆਗ ਲਾਗੈ ਕੈਸੇ ਕਹਿ ਬੁਝਾਈਐ। ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ। ਚੋਰਨ ਕੇ ਤਰਾਸ ਜਾਏ ਸ਼ਰਨ ਨਰਿੰਦ ਕਹਿ, ਮਾਰੇ ਮਹੀਂ ਪਤ ਜੀਓ ਕੈਸੇ ਕਹਿ ਬਚਾਈਐ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਐ। ਅੱਜ ਕੱਲ੍ਹ ਪਿਛਲੇ ਜ਼ਮਾਨੇ ਨਾਲੋਂ ਕਈ ਗੁਣਾ ਜ਼ਿਆਦਾ ਧਰਮ ਅਸਥਾਨ ਬਣ ਗਏ ਹਨ, ਪਾਠ ਪੂਜਾ ਹੋਈ ਜਾ ਰਹੇ ਹਨ, ਕਥਾ ਵਾਰਤਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਵਾਦ ਵਿਵਾਦ ਹੁੰਦੇ ਨੇ, ਲੇਖ ਕਿਤਾਬਾਂ ਗ੍ਰੰਥ ਲਿਖੇ ਜਾਂਦੇ ਹਨ, ਧਾਰਮਿਕ ਸੰਸਥਾਵਾਂ ਬਣੀ ਜਾ ਰਹੀਆਂ ਹਨ, ਸਤਸੰਗ ਦੇ ਸਮਾਗਮ ਵੀ ਹੁੰਦੇ ਹਨ। ਪਰ ਫਿਰ ਵੀ ਸਾਡੀ ਸਮੁੱਚੀ ਮਾਨਸਿਕ ਭਾਈਚਾਰਕ ਧਾਰਮਿਕ ਆਤਮਿਕ ਅਵਸਥਾ ਅੱਗੇ ਨਾਲੋਂ ਨਿਗਰਦੀ ਜਾ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਸਾਡੀ ਰੋਜ਼ਾਨਾ ਜੀਵਨ ਰੋੜ ਅਤੇ ਸਾਡਾ ਧਾਰਮਿਕ ਜੀਵਨ ਹੈ। ਸਾਡੇ ਘਰਾਂ ਵਿੱਚ, ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ, ਸਤਸੰਗ ਵਿੱਚ, ਹਰ ਜਗ੍ਹਾ 'ਤੇ ਦੂਜੇ ਭਾਉ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਓਪਰੇ ਮਨ ਨਾਲ ਹੀ ਪੜ੍ਹ ਸੁਣ ਛੱਡਦੇ ਹਾਂ। ਸਾਡਾ ਮਨ ਚਿੱਤ ਬੁੱਧੀ ਅੰਤਕਰਨ ਗੁਰਬਾਣੀ ਦੇ ਅੰਤਰੀ ਭਾਵ ਜਾਂ ਅਨੁਭਵੀ ਅੰਮ੍ਰਿਤ ਕਲਾ ਨਾਲ ਛੂੰਹਦਾ ਨਹੀਂ, ਸੁਰਤ ਨਾਲ ਨਹੀਂ ਪੜ੍ਹਦੇ ਸੁਣਦੇ। ਇਸ ਕਰਕੇ ਗੁਰਬਾਣੀ ਦੇ ਅੰਤਰੀ ਮਨ ਜਿਹੜਾ ਜਾਂ ਬੁੱਧੀ ਹੈ, ਚਿੱਤ ਹੈ, ਅੰਤਕਰਨ ਹੈ, ਇਹ ਗੁਰਬਾਣੀ ਦੇ ਅੰਤਰੀ ਭਾਵ ਅਥਵਾ ਅਨੁਭਵੀ ਅੰਮ੍ਰਿਤ ਕਲਾ ਦੇ ਨਾਲ ਛੂੰਹਦਾ ਨਹੀਂ, ਪਰਸਦਾ ਨਹੀਂ, ਸਗੋਂ ਅਸੀਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਕਰ ਛੱਡਦੇ ਹਾਂ। ਇਸੇ ਕਰਕੇ ਆਮ ਜਨਤਾ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਮਨ ਟਿਕਦਾ ਨਹੀਂ। ਜੇਕਰ ਲੋਹੇ ਨੂੰ ਪਾਰਸ ਦੇ ਦੁਆਲੇ ਹੀ ਫੇਰੀ ਜਾਈਏ, ਉਸ ਉੱਤੇ ਪਾਰਸ ਕਲਾ ਨਹੀਂ ਵਰਤਦੀ ਅਤੇ ਲੋਹਾ ਸੋਨਾ ਨਹੀਂ ਬਣਦਾ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵ ਨਾ ਦਰਸੈ, ਲੋਹਾ ਕਾਂਚਨ ਹਿਰਨ ਹੋਏ ਕੈਸੈ ਜੋ ਪਾਰਸੇ ਨਾ ਪਰਸੈ। ਟੱਚ ਹੀ ਨਹੀਂ ਹੁੰਦਾ ਉਹ ਤਾਂ, ਅਤੇ ਉਹਨੇ ਲੋਹੇ ਨੇ ਸੋਨਾ ਕੀ ਬਣਨਾ ਸੀ, ਪਾਰਸ ਦੇ ਨਾਲ ਵੀ ਟੱਚ ਨਹੀਂ ਹੁੰਦਾ। ਇਸ ਤਰ੍ਹਾਂ ਧਿਆਨ ਤੋਂ ਬਿਨਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ। ਜੈਸੇ ਖਾਂਡ ਖਾਂਡ ਕਹੇ ਮੁੱਖ ਨਹੀਂ ਮਿੱਠਾ ਹੋਏ, ਜਬ ਲੱਗ ਜੀਵ ਸਵਾਦ ਖਾਂਡ ਨਹੀਂ ਖਾਈਐ। ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹੇ ਤਿਮਰ ਨਾ ਜਾਈ, ਜਬ ਲੱਗ ਨਾ ਜਰਾਈਐ। ਜੈਸੇ ਗਿਆਨ ਗਿਆਨ ਕਹੇ ਗਿਆਨ ਹੂੰ ਨਾ ਹੋਤ ਕਛੂ, ਜਬ ਲੱਗ ਗੁਰ ਗਿਆਨ ਅੰਤਰ ਨ ਪਾਈਐ। ਤੈਸੇ ਗੁਰ ਗਿਆਨ ਕਹੇ ਗੁਰ ਧਿਆਨ ਹੂੰ ਨਾ ਪਾਵਤ, ਜਬ ਲੱਗ ਗੁਰਦਰਸ ਜਾਏ ਨਾ ਸਮਾਈਐ। ਹਾਂਜੀ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਪੂਛਤ ਪਥਕ ਅਤੇ ਮਾਰਗ ਨਾ ਧਾਰੇ ਪੱਗ, प्रीतम के देश कैसे बातन से जाइए, पूछत है बैद खात औखत ना संजम सह। ਪਰਹੇਜ਼ ਵੀ ਰੱਖਣਾ ਸੀ ਦਵਾਈ ਖਾਣ ਦੇ ਨਾਲ ਨਾਲ। ਵੈਦ ਪੁੱਛਦਾ ਵੀ ਜਦੋਂ ਤੂੰ ਪਰਹੇਜ਼ ਹੀ ਨਹੀਂ ਰੱਖਿਆ, ਸੰਜਮ ਦੇ ਨਾਲ ਦਵਾਈ ਨਹੀਂ ਖਾਧੀ, ਅਤੇ ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ। ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕਹਿ, ਹਿਰਦੇ ਵੇ ਵਿਚਾਰ ਕਤ ਸਿਹਜਾ ਬੁਲਾਈਏ, ਗਾਏ ਸੁਣੇ ਆਂਖੇ ਮੀਚੇ ਪਾਈਏ ਨਾ ਪਰਮ ਪਦ, ਗੌਰਵ ਉਪਦੇਸ਼ ਗਏ ਜੋ ਲਓ ਨਾ ਕਮਾਈਏ। ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੇ ਅਟੁੱਟ ਅਭਿਆਸ ਦੇ ਨਾਲ ਸਾਡੇ ਮਨ ਤਨ ਚਿੱਤ ਬੁੱਧੀ ਅੰਤਕਰਨ ਵਿੱਚ ਦੂਜਾ ਭਾਉ ਰਚ ਮਿਚ ਗਿਆ ਹੈ, ਅਤੇ ਦੂਜਾ ਭਾਉ ਹੀ ਸਾਡਾ ਜੀਵਨ ਰੂਪ ਬਣ ਚੁੱਕਾ ਹੈ। ਮਾਇਆ ਮੋਹ ਹਰ ਸਿਉਂ ਚਿੱਤ ਨਾ ਲਾਗੈ, ਦੂਜੇ ਭਾਏ ਘਣਾ ਦੁੱਖ ਆ ਗਏ। ਹੋਮੇ ਵਿੱਚ ਸਭ ਜੱਗ ਬੁਰਾਨਾ, ਦੂਜੇ ਭਾਏ ਭਰਮ ਭੁਲਾਣਾ। ਧੰਦਾ ਕਰਦਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਨ ਕਠੋਰ ਦੂਜੇ ਭਾਏ ਲਾਗਾ, ਭਰਮੇ ਭੂਲਾ ਫਿਰੇ ਅਭਾਗਾ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਧਾਏ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਤੇਰੇ ਉਪਦੇਸ਼ ਮੈਨੂੰ ਇਸ ਮਾਇਆ ਨੇ ਹੇ ਪਰਮਾਤਮਾ ਭੁਲਾ ਦਿੱਤੇ ਨੇ। ਕਿੰਚਿਤ ਪ੍ਰੀਤ ਨਾ ਉਪਜੇ ਜਨ ਕਹੋ, ਜਨ ਕਹਾਂ ਕਰੇ ਵਿਚਾਰੇ। ਇਸ ਤਰ੍ਹਾਂ ਸਾਡਾ ਮਨ ਦੈਵੀ ਗੁਣਾਂ, ਦੈਵੀ ਰੁਚੀਆਂ, ਸ਼ਰਧਾ ਭਾਵਨੀ, ਦੈਵੀ ਰਸ ਆਦਿ ਦੈਵੀ ਗੁਣਾਂ ਤੋਂ ਕੋਰਾ ਹੁੰਦਾ ਜਾਂਦਾ ਹੈ। ਹੁਣ ਕੀ ਹੈ, ਜਦੋਂ ਇਹ ਧਰਮ ਕਰਮ ਫੋਕਟ ਬਣ ਕੇ ਰਹਿ ਗਿਆ, ਤਾਂ ਫਿਰ ਕੀ ਦੈਵੀ ਗੁਣਾਂ, ਦੈਵੀ ਰੁਚੀਆਂ ਤੋਂ, ਸ਼ਰਧਾ ਭਾਵਨੀ ਤੋਂ ਸਾਡਾ ਮਨ ਕੋਰਾ ਹੁੰਦਾ ਜਾਂਦਾ ਹੈ। ਜੀਵ ਦੀ ਇਸ ਨਿਗਰਦੀ ਅਵਸਥਾ ਦਾ ਮੂਲ ਕਾਰਨ ਦੂਜਾ ਭਾਉ ਹੈ। ਇਸ ਤਰ੍ਹਾਂ ਸਾਡੇ ਮਟਰੋੜ ਹੋਏ ਮਨ ਵਿੱਚ, ਇਮਿਊਨ ਹੋਏ ਮਨ ਵਿੱਚ ਸੰਗਤ ਕਰਨ, ਗੁਰਬਾਣੀ ਸੁਣਨ, ਗੁਰਬਾਣੀ ਪੜ੍ਹਨ, ਗੁਰਬਾਣੀ ਸਮਝਣ, ਗੁਰਬਾਣੀ ਵਿਚਾਰਨ ਦੀ ਰੁਚੀ, ਇੰਟਰਸਟ ਬਣਦਾ ਨਹੀਂ, ਖਿੱਚ ਪੈਂਦੀ ਨਹੀਂ। ਅਸੀਂ ਇਲਾਹੀ ਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ, ਜੇ ਸੁਣਦੇ ਵੀ ਹਾਂ ਤਾਂ ਉਪਰੇ ਜੇ ਮਨ ਨਾਲ ਹਾਮੀ ਭਰ ਛੱਡਦੇ ਹਾਂ। ਗੁਰਮਤਿ ਸੁਣ ਕੱਛ ਗਿਆਨ ਨਾ ਉਪਜਿਓ, ਪਸ ਜਿਓ ਉਧਰ ਭਰੋ। ਜਦ ਸਾਡਾ ਮਨ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਭਾਉ 'ਚ ਵਿਚਰਦਾ ਹੈ, ਤਾਂ ਮਾਇਆ ਦੇ ਸਾਰੇ ਨੀਵੇਂ ਔਗਣਾਂ ਦੀ ਸੰਗਤ ਗ੍ਰਹਿਣ ਕਰ ਲੈਂਦਾ ਹੈ। ਬਹੁਤ ਨੀਵਾਂ ਹੋ ਜਾਂਦਾ, ਨਿਰਬਲ ਹੋ ਕੇ ਇੰਨਾ ਨੀਵਾਂ ਗਿਰ ਜਾਂਦਾ ਕਿ ਮਾਇਆ ਦੇ ਸਾਰੇ ਔਗਣਾਂ ਦੀ ਰੰਗਤ ਗ੍ਰਹਿਣ ਕਰ ਲੈਂਦਾ ਦੂਜੇ ਭਾਉ ਦੇ ਤਹਿਤ। ਇਸ ਤਰ੍ਹਾਂ ਸਾਡਾ ਮਨ ਮਾਇਕੀ ਔਗਣਾਂ ਦਾ ਮੁਜੱਸਮ ਬਣ ਜਾਂਦਾ ਹੈ, ਜਾਂ ਔਗਣਾਂ ਦਾ ਸਰੂਪ ਹੀ ਬਣ ਕੇ ਰਹਿ ਜਾਂਦਾ ਹੈ। ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਧੋ, ਮਾਇਆ ਦਾ ਧੋਖਾ ਖਾ ਜਾਂਦਾ। ਕਦੋਂ? ਜਦੋਂ ਹਰ ਸਾਜਨ ਪੁਰਖ ਵਿਸਰ ਗਿਆ। ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਧੋ, ਪੁੱਤਰ ਕਲੱਤਰ ਨਾ ਸੰਗਤਣਾ, ਹਰ ਅਵਨਾਸੀ ਉਹ ਪਲ 'ਚ ਪਲ 'ਚ ਸਗਲੀ ਮੂਈ, ਝੂਠਾ ਧੰਦਾ ਮੋਹ। ਇਹ ਜੀਵਨ ਬਣ ਜਾਂਦਾ ਮਾਇਆ ਮੋਹ ਨਟਬਾਜ਼ੀ ਪਾਈ। ਇਹ ਨਟਾਂ ਵਾਲੀ ਬਾਜ਼ੀ ਦੱਸੀ ਮਾਇਆ ਦਾ ਜੋ ਸੰਸਾਰ ਹੈ, ਮਾਇਕੀ ਮੰਡਲ, ਅਤੇ ਇਹਦੇ 'ਚ ਕੌਣ ਉਲਝਦੇ ਨੇ। ਮਾਇਆ ਮੋਹ ਨਟਬਾਜ਼ੀ ਪਾਈ, ਮਨਮੁੱਖ ਅੰਧ ਰਹੇ ਲਪਟਾਈ, ਅਣਕ ਜਨਮ ਬੀਤੀਆਂ ਭਰਮਾਈ, ਘਰ ਵਾਸ ਨਾ ਦੇਵੇ ਦੁੱਤਰ ਮਾਈ, ਅੰਦਰ ਵੜ ਨਹੀਂ ਦਿੰਦੀ ਮਾਇਆ ਘਰ 'ਚ, ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ਼ ਨਾ ਦੀਜੈ ਕਿਰਤ ਭਵਾਈ, ਕਰਮਾਂ ਦੇ ਭੁਆਏ ਹੋਇਆਂ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਹਾਂਜੀ, ਐਸੇ ਦੂਜੇ ਭਾਉ ਵਾਲੇ ਮਨ ਵਿੱਚ ਸਤਸੰਗਤ ਕਰਨ ਦੀ ਰੁਚੀ ਉਪਜ ਨਹੀਂ ਸਕਦੀ, ਅਤੇ ਨਾ ਹੀ ਉੱਦਮ ਹੁੰਦਾ ਹੈ। ਐਸੇ ਦੂਜੇ ਭਾਉ ਵਾਲੇ ਮਨ ਵਿੱਚ ਸਤਸੰਗਤ ਕਰਨ ਦੀ ਰੁਚੀ ਉਪਜ ਨਹੀਂ ਸਕਦੀ, ਅਤੇ ਨਾ ਹੀ ਉੱਦਮ ਹੁੰਦਾ ਹੈ। ਜੰਗਲਾਂ ਵਿੱਚ ਰਹਿਣ ਵਾਲੀਆਂ ਵਹਿਸ਼ੀ ਕੌਮਾਂ ਰੱਬ ਦੀ ਹੋਂਦ ਜਾਂ ਸ਼ਖਸੀਅਤ ਤੋਂ ਬਿਲਕੁਲ ਅਣਜਾਣ ਹੁੰਦੀਆਂ ਹਨ, ਪਰ ਉਹ ਲੋਕ ਰੱਬ ਦੀਆਂ ਸ਼ਕਤੀਆਂ ਨੂੰ ਮੰਨਦੇ ਹਨ। ਰੱਬ ਤੋਂ ਅਣਜਾਣ ਨੇ ਪਰ ਉਹਦੀਆਂ ਸ਼ਕਤੀਆਂ ਨੂੰ ਮੰਨਦੇ ਨੇ, ਅਤੇ ਇਹਨਾਂ ਕੁਦਰਤੀ ਸ਼ਕਤੀਆਂ ਦੀ ਓਟ ਜਾਂ ਆਸਰਾ ਲੈਂਦੇ ਹਨ। ਜਿਵੇਂ ਅਗਨੀ ਦਾ ਆਸਰਾ ਲੈਂਦੇ ਆ, ਜੰਗਲਾਂ 'ਚ ਰਹਿਣ ਵਾਲੇ ਆਦਿਵਾਸੀ ਵਹਿਸ਼ੀ ਲੋਕ ਉਹ ਐਸੀਆਂ ਸ਼ਕਤੀਆਂ ਨੂੰ ਮੰਨਦੇ ਨੇ ਜਿਵੇਂ ਅਗਨੀ, ਪਾਣੀ, ਦੇਵੀ ਦੇਵਤੇ, ਭੂਤ ਪ੍ਰੇਤ, ਸੱਪ, ਬਾਂਦਰ, ਮਗਰਮੱਛ, ਪਿੱਪਲ ਆਦਿ। ਇਹਨਾਂ ਜੰਗਲੀ ਕੌਮਾਂ ਨੇ ਹਰ ਤਰ੍ਹਾਂ ਦੀ ਪੂਜਣ ਵਾਲੀਆਂ ਸ਼ਕਤੀਆਂ ਦਾ ਨਾਂ ਰੱਖਿਆ ਹੋਇਆ ਹੈ। ਹਰ ਤਰ੍ਹਾਂ ਦੀਆਂ ਪੂਜਣ ਵਾਲੀਆਂ ਸ਼ਕਤੀਆਂ ਦਾ ਉਹਨਾਂ ਨੇ ਨਾਂ ਰੱਖਿਆ ਹੋਇਆ ਹੈ ਅਤੇ ਉਸ ਸ਼ਕਤੀ ਦੀ ਭੈ ਭਾਵਨੀ ਤੋਂ ਆਪਣੀ ਜੀਵਨ ਸੇਧ ਲੈਂਦੇ ਹਨ। ਇਹ ਜੰਗਲੀ ਕੌਮਾਂ ਕੁਦਰਤੀ ਸ਼ਕਤੀਆਂ ਨੂੰ ਤਾਂ ਮੰਨਦੀਆਂ ਹਨ, ਪਰ ਇਹਨਾਂ ਸ਼ਕਤੀਆਂ ਦੇ ਕਰਤੇ ਜਾਂ ਇਹਨਾਂ ਦੇ ਮਾਲਕ ਤੋਂ ਅਣਜਾਣ ਹਨ। ਇਸ ਤਰ੍ਹਾਂ ਇਹ ਲੋਕ ਨਾਸਤਕ ਆਸਤਕ ਹਨ। ਇਹ ਰੱਬੀ ਸ਼ਕਤੀਆਂ ਨੂੰ ਰੱਬੀ ਸ਼ਕਤੀਆਂ ਦੇ ਰਾਹੀਂ ਰੱਬ ਨੂੰ ਅਸਿੱਧੇ ਤੌਰ 'ਤੇ ਇਨਡਾਇਰੈਕਟਲੀ ਅਣਜਾਣਪੁਣੇ 'ਚ ਮੰਨਦੇ ਹਨ। ਕੋ ਬੁਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਸੀਂ ਸੱਭਿਅਕ ਕਹਾਉਣ ਵਾਲੇ, ਅਸੀਂ ਪੜ੍ਹੇ ਲਿਖੇ ਸਿਵਲਾਈਜ਼ਡ ਅਤੇ ਗੁਰਬਾਣੀ ਪੜ੍ਹਨ ਵਾਲੇ ਗੁਰਬਾਣੀ ਨੂੰ ਟੂਣੇ ਟਿੱਪਣਿਆਂ, ਧਾਗੇ ਤਵੀਤਾਂ ਲਈ, ਭੂਤ ਪ੍ਰੇਤਾਂ ਨੂੰ ਵੱਸ ਕਰਨ ਲਈ, ਗਿਆਨ ਘੋਟਣ ਵਾਸਤੇ, ਭਲੇ ਭਲੇਰੇ ਬਣਨ ਲਈ, ਵਾਹ ਵਾਹ ਕਰਾਉਣ ਲਈ, ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਤੇ ਮਾਇਆ ਬਟੋਰਨ ਲਈ ਜਾਂ ਹੋਰ ਕਈ ਨਜਾਇਜ਼ ਘਰੋਗੀ ਮਾਮਲਿਆਂ ਨੂੰ ਨਜਿੱਠਣ ਵਾਸਤੇ ਵਰਤਦੇ ਹਾਂ। ਇਸ ਤਰ੍ਹਾਂ ਅਸੀਂ ਗੁਰਬਾਣੀ ਦੀ ਬੇਅਦਬੀ ਕਰਦੇ ਹਾਂ। ਇਹ ਧੁਰਕੀ ਬਾਣੀ ਅੰਮ੍ਰਿਤ ਸਰੂਪ ਹੈ, ਨਾਮ ਰੂਪ ਹੈ, ਸ਼ਬਦ ਰੂਪ ਹੈ, ਪ੍ਰੇਮ ਸਰੂਪ ਹੈ, ਸਤ ਸਰੂਪ ਹੈ, ਅਨਹਤ ਧੁਨੀ ਹੈ, ਆਤਮਕ ਰਸ ਰੂਪ ਹੈ, ਆਤਮਕ ਰੰਗ ਰੂਪ ਹੈ, ਗੁਰੂ ਰੂਪ ਹੈ। ਇਹ ਬਾਣੀ ਸਤਿਗੁਰੂ ਹੈ, ਜਗਮੈਂ ਚਾਨਣ ਹੈ, ਵਾਹ ਵਾਹ ਬਾਣੀ ਸਤ ਹੈ, ਗੁਰਮੁਖ ਬੂਝੈ ਕੋਏ। ਇਹ ਬਾਣੀ ਜੋ ਜੀਓ ਜਾਣੇ ਅਤੇ ਸੰਤਰ ਰਵੇ ਹਰਨਾਮਾ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਪਰ ਐਸੀ ਇਲਾਹੀ ਬਾਣੀ ਨੂੰ ਅਸੀਂ ਮਾਇਕੀ ਦੂਜੇ ਭਾਉ 'ਚ ਵਰਤ ਕੇ ਇਸ ਦੇ ਆਤਮਿਕ ਲਾਹੇ ਤੋਂ ਵਾਂਝੇ ਜਾ ਰਹੇ ਹਾਂ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਮਨ ਕਰਕੇ ਅੰਨੇ ਹੋਣਾ ਹੋਰ ਗੱਲ ਹੈ, ਸਰੀਰ ਕਰਕੇ ਅੰਨੇ ਹੋਣਾ ਬਿਲਕੁਲ ਡਿਫਰੈਂਟ ਹੈ। ਬਾਣੀ ਜਦੋਂ ਗੱਲ ਕਰਦੀ ਹੈ ਮਨ 'ਤੇ ਲਿਆਉਂਦੀ ਹੈ ਗੱਲ ਨੂੰ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਗਿਆਨ ਹੀਣ ਅਗਿਆਨ ਪੂਜਾ, ਜੇ ਉਹ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਪੂਜਾ ਕਰੀ ਜਾਂਦੇ ਗਿਆਨ ਦੀ, ਫਿਰ ਉਹ ਗਿਆਨ ਹੀਣ ਅਗਿਆਨ ਪੂਜਾ। ਅੰਧ ਵਰਤਾਵਾ ਭਾਉ ਦੂਜਾ, ਪਾਠ ਪੜ੍ਹੇ ਨਾ ਬੁੱਝਈ, ਭੇਖੀ ਭਰਮ ਭੁਲਾਏ। ਇਸ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ, ਦੂਜੇ ਭਾਉ ਦਾ ਵਰਤ ਵਰਤਾਰਾ ਕਰਦਿਆਂ, ਸਾਡੇ ਖਿਆਲ ਵਲਵਲੇ ਅਤੇ ਭਾਵਨਾਵਾਂ ਵੀ ਅੱਤ ਨੀਵੇਂ ਦਰਜੇ ਜਾਂ ਅੱਤ ਨੀਵੀਂ ਸਤਾ ਜਾਂ ਹੇਠਲੀ ਵੇਵ ਲੈਂਥ ਦੇ ਹੋ ਗਏ ਹਨ, ਜਿਸ ਕਰਕੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਅਤੇ ਗੁਰਬਾਣੀ ਦੀ ਸਤਾ ਵਿਚਕਾਰ ਅਤਿਅੰਤ ਪਾੜਾ ਹੈ, ਫਾਸਲਾ ਹੈ, ਅੰਤਰ ਹੈ, ਵਿੱਥ ਜਾਂ ਦੂਰੀ ਹੈ। ਗੁਰਬਾਣੀ ਅਰਸ਼ ਦੀ ਗੱਲ ਕਰਦੀ ਹੈ, ਅਸੀਂ ਫਰਸ਼ ਤੋਂ ਵੀ ਪਤਾਲ ਵੱਲ ਨੂੰ ਜਾਂਦੇ ਹਾਂ। ਇਹੀ ਕਾਰਨ ਇੰਨਾ ਪੜਾ, ਇਹੀ ਕਾਰਨ ਹੈ ਕਿ ਸਾਡੇ ਨੀਵੇਂ ਅਤੇ ਦੂਜੇ ਭਾਉ ਦੀ ਰੰਗਤ ਕਾਰਨ ਮੈਲੇ ਹੋਏ ਮਨ ਦੀ ਉੱਚੀ ਸੁੱਚੀ ਗੁਰਬਾਣੀ ਦੀ ਆਤਮਿਕ ਸਤਾ ਜਾਂ ਡਿਵਾਈਨ ਵੇਵ ਲੈਂਥ ਤੱਕ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ, ਸਾਂਝ, ਲੇਵਾ ਦੇਵੀ, ਇੱਕ ਸੁਰਤਾ ਨਹੀਂ ਹੁੰਦੀ। ਇਹ ਲੇਖ ਦੀ ਸਮਾਪਤੀ ਹੈ। ਸੱਤ ਭਾਗ ਨੇ, ਪੰਜਵਾਂ ਭਾਗ ਆਪਾਂ ਸਰਵਣ ਕੀਤਾ। ਆਪ ਜੀ ਸਟਾਲ ਦੇ ਉੱਤੋਂ ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਉਹਨਾਂ ਦੀਆਂ ਲੇਖਣੀਆਂ ਜੋ 132 ਨੇ ਪੰਜਾਬੀ 'ਚ, ਉਹਨਾਂ ਦੀਆਂ ਅੱਡ ਅੱਡ ਵਿਸ਼ਿਆਂ ਦੇ ਉੱਤੇ ਅਨੁਭਵੀ ਲੇਖਣੀਆਂ ਨੇ, ਆਤਮਿਕ ਜਗਿਆਸੂਆਂ ਨੂੰ, ਪਰਮਾਰਥਕ ਪਾਂਧੀਆਂ ਨੂੰ ਇਹ ਰਾਹ ਨੁਮਾ ਨੇ, ਜਿਵੇਂ ਲਾਈਟ ਹਾਊਸ ਹੁੰਦਾ ਇਸ ਤਰ੍ਹਾਂ ਨੇ। ਆਪ ਜੀ ਨਾ ਮਾਤਰ ਕੀਮਤ 'ਤੇ ਪ੍ਰਾਪਤ ਕਰ ਸਕਦੇ ਹੋ। ਇੰਗਲਿਸ਼ ਦੇ ਵਿੱਚ ਵੀ 5 ਕਿਤਾਬਾਂ ਨੇ, ਹਿੰਦੀ 'ਚ ਬਹੁਤੀਆਂ ਕਿਤਾਬਾਂ ਦਾ ਤਰਜਮਾ ਹੋ ਚੁੱਕਾ ਹੈ। ਹੁਣ ਸਮਾਪਤੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।